ਕੁਸੰਗਤ ਤੋਂ ਬਚਣ ਦੀ ਤਾਕੀਦ। ਜਿੱਥੇ ਸਤਿਗੁਰੂ ਜੀ ਨੇ ਮਨ ਦੀ ਪਵਿੱਤਰਤਾ ਵਾਸਤੇ ਸਤਸੰਗਤ ਕਰਨ ਲਈ ਬਾਰੰਬਾਰ ਤਾਕੀਦ ਕੀਤੀ ਹੈ, ਉੱਥੇ ਬੁਰੇ ਵਿਚਾਰਾਂ ਦੇ ਮਨ ਉੱਪਰ ਪੈਣ ਵਾਲੇ ਪ੍ਰਭਾਵ ਤੋਂ ਬਚਣ ਲਈ ਕੁਸੰਗਤ ਦਾ ਤਿਆਗ ਉਸ ਤੋਂ ਵੀ ਵੱਧ ਜ਼ਰੂਰੀ ਦੱਸਿਆ ਹੈ। ਮਨ ਸਤਸੰਗ ਵਿੱਚੋਂ ਚੰਗੇ ਵਿਚਾਰਾਂ ਦੇ ਪ੍ਰਭਾਵ ਤਾਂ ਸਹਿਜੇ ਸਹਿਜ ਕਬੂਲਦਾ ਹੈ, ਪਰ ਕੁਸੰਗਤ ਦਾ ਅਸਰ ਮਨ ਉੱਪਰ ਬਹੁਤ ਛੇਤੀ ਹੁੰਦਾ ਹੈ। ਕੋਈ ਮਨੁੱਖ ਇੱਕ ਮਹੀਨਾ ਲਗਾਤਾਰ ਸਤਸੰਗਤ ਕਰਦਾ ਰਹੇ, ਸਤਸੰਗਤ ਦੁਆਰਾ ਮਨ ਦੇ ਬਣੇ ਚੰਗੇ ਸੰਸਕਾਰ ਇੱਕ ਦਿਨ ਦੀ ਕੁਸੰਗਤ ਹੂੰਝ ਕੇ ਬਾਹਰ ਕੱਢ ਦਿੰਦੀ। ਇਸੇ ਕਰਕੇ ਹੀ ਸਤਿਗੁਰੂ ਜੀ ਅਤੇ ਭਗਤਾਂ ਨੇ ਹਮੇਸ਼ਾ ਖੋਟੀ ਸੰਗਤ ਤੋਂ ਬਚ ਕੇ ਰਹਿਣ ਦੀ ਤਾਕੀਦ ਕੀਤੀ ਹੈ ਅਤੇ ਪ੍ਰੇਰਣਾ ਦਿੱਤੀ ਹੈ ਕਿ ਸਤਿਪੁਰਖਾਂ ਦੀ ਸੰਗਤ ਹਮੇਸ਼ਾ ਕਰਨੀ ਚਾਹੀਦੀ ਹੈ, ਜਿਹੜੀ ਕਿ ਅੰਤ ਸਮੇਂ ਵੀ ਜੀਵ ਆਤਮਾ ਦਾ ਸਾਥ ਦਿੰਦੀ ਹੈ। ਸਾਖਤ ਪੁਰਸ਼ ਦਾ ਕਦੇ ਵੀ ਸੰਗ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਖਤ ਦੀ ਸੰਗਤ ਆਤਮਕ ਜੀਵਨ ਦਾ ਨਾਸ਼ ਕਰ ਦਿੰਦੀ ਹੈ। ਭਗਤ ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੈ ਨਿਰਵਾਹ, ਸਾਖਤ ਸੰਗ ਨਾ ਕੀਜੀਐ ਜਾਂ ਤੇ ਹੋਏ ਬਿਨਾਹ। ਬਾਬਾ ਕਬੀਰ ਜੀ 131ਵੇਂ ਸਲੋਕ ਵਿੱਚ ਮੁੜ ਦੁਬਾਰਾ ਪ੍ਰੇਰਣਾ ਕਰਦੇ ਹਨ ਕਿ ਮਨੁੱਖ ਰੱਬ ਤੋਂ ਭੁੱਲੇ ਹੋਏ ਸਾਖਤਾਂ ਦੀ ਸੰਗਤ ਨਾ ਕਰ, ਸਗੋਂ ਸਾਖਤਾਂ ਤੋਂ ਦੂਰ ਹੀ ਭੱਜ ਜਾ, ਕਿਉਂਕਿ ਮਾੜੀ ਸੰਗਤ ਦਾ ਬਹੁਤ ਛੇਤੀ ਮਨ ਤੇ ਪ੍ਰਭਾਵ ਪੈਂਦਾ ਹੈ। ਫਿਰ ਅਗਲੀ ਪੰਕਤੀ ਵਿੱਚ ਉਦਾਹਰਣ ਦਿੱਤੀ ਹੈ ਕਿ ਜਿਸ ਤਰ੍ਹਾਂ ਕਾਲਖ ਵਾਲਾ ਬਰਤਨ ਕੱਪੜੇ ਨੂੰ ਜਾਂ ਸਰੀਰ ਨੂੰ ਛੂਹ ਜਾਵੇ, ਉਹ ਕੱਪੜੇ ਅਤੇ ਸਰੀਰ ਉੱਤੇ ਕਾਲਖ ਦੇ ਦਾਗ ਲਾ ਜਾਂਦਾ ਹੈ। ਇਸੇ ਤਰ੍ਹਾਂ ਭੈੜੇ ਮਨੁੱਖ ਦੀ ਸੰਗਤ ਮਨ ਦੇ ਅੰਤਸ਼ਕਰਨ ਤੇ ਬੁਰੇ ਪ੍ਰਭਾਵਾਂ ਦੇ ਦਾਗ ਲਾ ਦਿੰਦੀ ਹੈ। ਭਗਤ ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਸਾਖਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਬਾਬਾ ਕਬੀਰ ਜੀ ਨੇ ਕੁਸੰਗਤ ਦਾ ਪ੍ਰਭਾਵ ਦਰਸਾਉਣ ਲਈ ਦੋ ਸਲੋਕਾਂ ਵਿੱਚ ਦੋ ਉਦਾਹਰਣਾਂ ਦਿੱਤੀਆਂ ਨੇ ਕਿ ਵੇਖੋ ਬੇਰੀ ਦੇ ਦਰਖਤ ਪਾਸ ਜੇ ਕੇਲੇ ਦਾ ਬੂਟਾ ਉੱਗ ਪਵੇ ਨਾ, ਤੇ ਵੱਡਾ ਹੋ ਕੇ ਜਦੋਂ ਉਹ ਝੂਮਦਾ ਹੈ ਤਾਂ ਬੇਰੀ ਦੇ ਕੰਡੇ ਕੇਲੇ ਦੇ ਪੱਤਿਆਂ ਨੂੰ ਚੀਰ ਸੁੱਟਦੇ ਹਨ। ਇਸੇ ਤਰ੍ਹਾਂ ਕੁਸੰਗਤ ਵੀ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ। ਫਿਰ ਦੂਸਰੇ ਸਲੋਕ ਵਿੱਚ ਬਾਬਾ ਕਬੀਰ ਜੀ ਨੇ ਚਾਵਲਾਂ ਦੀ ਮਿਸਾਲ ਦਿੱਤੀ ਹੈ, ਚੌਲਾਂ ਦੀ, ਕਿ ਮੂੰਜੀ ਵਿੱਚੋਂ ਚਾਵਲ ਵੱਖ ਕਰਨ ਲਈ ਤੋਹਾਂ ਨੂੰ ਵੀ ਭਾਵ ਛਿਲਕਿਆਂ ਨੂੰ ਵੀ ਮੋਲਿਆਂ ਦੀ ਸੱਟਾਂ ਸਹਿਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਭੈੜੀ ਸੰਗਤ ਕਰਨ ਵਾਲਿਆਂ ਪਾਸੋਂ ਵੀ ਧਰਮ ਰਾਜ ਮਾੜੇ ਕਰਮਾਂ ਦਾ ਲੇਖਾ ਜੋਖਾ ਲੈਂਦਾ ਹੈ। ਭਗਤ ਕਬੀਰ ਜੀ ਦੇ ਪਾਵਨ ਬਚਨ ਹਨ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜਉ ਬੇਰ, ਉਹ ਝੂਲਾ ਉਹ ਚੀਰੀ ਹੈ ਸਾਖਤ ਸੰਗ ਨਾ ਹੇਰ। ਦੂਸਰਾ ਸਲੋਕ ਹੈ, ਕਬੀਰ ਚਾਵਲ ਕਾਰਨੇ ਤੁਖ ਕੋ ਮੋਲੀ ਲਾਏ, ਸੰਗ ਕੁਸੰਗੀ ਬੈਂਸ ਤੇ ਤਬ ਪੂਛੇ ਧਰਮ ਰਾਏ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੁਸੰਗਤ ਦੇ ਬੁਰੇ ਪ੍ਰਭਾਵ ਤੋਂ ਬਚਣ ਵਾਸਤੇ ਤਾਕੀਦ ਕੀਤੀ ਹੈ, ਪ੍ਰੇਰਣਾ ਦਿੱਤੀ ਹੈ ਕਿ ਹੇ ਮਨ ਸਾਖਤ ਪੁਰਸ਼ ਦੀ ਸੰਗਤ ਨਾ ਕਰ, ਉਸ ਨਾਲੋਂ ਪ੍ਰੀਤੀ ਤੋੜ ਲੈ, ਕਿਉਂਕਿ ਸਾਖਤ ਝੂਠ ਵਿੱਚ ਫਸਿਆ ਹੋਇਆ ਹੈ, ਉਸ ਦੀ ਪ੍ਰੀਤੀ ਵੀ ਝੂਠੀ ਹੈ। ਹੇ ਮਨ, ਜੇ ਤੂੰ ਸਾਖਤ ਦੀ ਸੰਗਤ ਕਰੇਗਾ ਬੁਰੇ ਖਿਆਲਾਂ ਦੇ ਪ੍ਰਭਾਵ ਤੋਂ ਤੂੰ ਕਦੇ ਵੀ ਬਚ ਨਹੀਂ ਸਕੇਗਾ। ਜਿਵੇਂ ਕੋਈ ਮਕਾਨ ਦਾ ਕਮਰਾ ਕੱਜਲ ਭਾਵ ਕਾਲਖ ਨਾਲ ਭਰਿਆ ਹੋਵੇ, ਜਿਹੜਾ ਮਨੁੱਖ ਵੀ ਉਸ ਵਿੱਚ ਪ੍ਰਵੇਸ਼ ਕਰੇਗਾ ਉਹ ਅਵਸ਼ ਕਾਲਖ ਨਾਲ ਭਰ ਜਾਵੇਗਾ। ਇਸੇ ਤਰ੍ਹਾਂ ਖੋਟੀ ਸੰਗਤ ਵਿੱਚ ਬੈਠਣ ਨਾਲ ਅੰਤਸ਼ਕਰਨ ਖੋਟੇ ਵਿਚਾਰਾਂ ਨਾਲ ਅਵਸ਼ ਮਲੀਨ ਹੋਣਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਓ ਕਰ ਉਲਟੀ ਰੇ, ਝੂਠੈ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਖਤ ਸੰਗ ਨਾ ਛੁਟਕੀ ਰੇ, ਰਹਾਓ ਜਿਉ ਕਾਜਰ ਭਰ ਮੰਦਰ ਰਾਖਿਓ, ਜਿਉ ਪੈਸੇ ਕਾਲੂ ਖੀਰੇ। ਸੋ ਗੁਰਮਤਿ ਦੇ ਮਹਾਨ ਦਾਰਸ਼ਨਿਕ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਤਿੰਨ ਉਦਾਹਰਣਾਂ ਦੇ ਕੇ ਸਤਸੰਗਤ ਅਤੇ ਕੁਸੰਗਤ ਦੇ ਪ੍ਰਭਾਵ ਤੋਂ ਜਾਣੂ ਕਰਵਾਉਂਦੇ ਹਨ ਅਤੇ ਸਾਨੂੰ ਕੁਸੰਗਤ ਤੋਂ ਬਚਣ ਲਈ ਪ੍ਰੇਰਣਾ ਦਿੰਦੇ ਹਨ। ਭਾਈ ਗੁਰਦਾਸ ਜੀ ਦਾ ਪਾਵਨ ਬਚਨ ਹੈ ਕਿ ਹਵਾ ਤਾਂ ਵੇਖੋ ਉਹੀ ਹੈ, ਜੇ ਹਵਾ ਦੱਖਣ ਦਿਸ਼ਾ ਵੱਲੋਂ ਆ ਜਾਵੇ ਉਸ ਦੇ ਵਗਣ ਨਾਲ ਬਾਰਿਸ਼ ਪੈਣ ਲੱਗ ਜਾਂਦੀ ਹੈ, ਤੇ ਜੇ ਦੂਸਰੀ ਦਿਸ਼ਾ ਵੱਲੋਂ ਹਵਾ ਵਗਣ ਲੱਗ ਜਾਵੇ ਤਾਂ ਵਰਦੇ ਮੀਂਹ ਦੇ ਬੱਦਲਾਂ ਨੂੰ ਉਡਾ ਕੇ ਬਾਰਿਸ਼ ਬੰਦ ਕਰਵਾ ਦਿੰਦੀ ਹੈ। ਇਸੇ ਤਰ੍ਹਾਂ ਪਾਣੀ ਮਨੁੱਖ ਨੂੰ ਜੀਵਨ ਦਾਨ ਬਖਸ਼ਦਾ ਹੈ, ਅਰੋਗਤਾ ਪ੍ਰਦਾਨ ਕਰਦਾ ਹੈ, ਪਰ ਜੇ ਉਸੇ ਪਾਣੀ ਵਿੱਚ ਖੋਟੇ ਤੱਤ ਮਿਲ ਜਾਣ, ਉਹ ਭਾਰਾ ਪਾਣੀ ਪੀਣ ਨਾਲ ਮਨੁੱਖ ਨੂੰ ਅਨੇਕਾਂ ਤਰ੍ਹਾਂ ਦੇ ਰੋਗ ਚੰਬੜ ਜਾਂਦੇ ਹਨ ਅਤੇ ਮਨੁੱਖ ਦੁੱਖ ਨਾਲ ਕੁਰਲਾਉਂਦਾ ਹੈ। ਅੱਗ ਦੀ ਮਿਸਾਲ ਦਿੱਤੀ ਹੈ ਕਿ ਦੇਖੋ ਘਰ ਦੀ ਰਸੋਈ ਵਿੱਚ ਅੱਗ ਬਲਦੀ ਹੈ, ਅਨੇਕਾਂ ਤਰ੍ਹਾਂ ਦੀਆਂ ਸਬਜ਼ੀਆਂ ਭੋਜਨ ਤਿਆਰ ਕਰਨ ਵਿੱਚ ਸਹਾਇਕ ਹੁੰਦੀ ਹੈ, ਪਰ ਜੇ ਉਹੀ ਅੱਗ ਬੇਮਰਜ਼ਾਦਾ ਹੋ ਜਾਵੇ ਤੇ ਘਰਾਂ ਨੂੰ ਸਾੜ ਕੇ ਤਬਾਹ ਕਰਨ ਦਾ ਸਬੱਬ ਵੀ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਭਲੇ ਪੁਰਸ਼ਾਂ ਦੀ ਸੰਗਤ ਕਰਨ ਨਾਲ ਮਨੁੱਖ ਦਾ ਜੀਵਨ ਸੌਰ ਜਾਂਦਾ ਹੈ, ਮਨੁੱਖ ਜੀਵਨ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ, ਆਪਣੀ ਅਧਿਆਤਮਕ ਮੰਜ਼ਿਲ ਤੈਅ ਕਿ ਆਪਣੇ ਪ੍ਰਭੂ ਪਰਮੇਸ਼ਵਰ ਵਿੱਚ ਲੀਨਤਾ ਪ੍ਰਾਪਤ ਕਰ ਲੈਂਦਾ ਹੈ। ਪਰ ਦੂਸਰੇ ਪਾਸੇ ਸੰਗਤ ਉਹੀ ਹੈ, ਪਰ ਜੇ ਖੋਟੀ ਹੋ ਜਾਵੇ, ਭਾਵ ਜੇ ਕੋਈ ਸੰਗਤ ਮਿਲ ਜਾਵੇ ਤੇ ਮਨੁੱਖ ਨੂੰ ਅਨੇਕਾਂ ਐਬ ਲੱਗ ਜਾਂਦੇ ਨੇ। ਬੁਰੇ ਕਰਮਾਂ ਦਾ ਧਾਰਨੀ ਬਣਨ ਸਦਕਾ ਮਨੁੱਖ ਨਰਕਾਂ ਵਿੱਚ ਦੁੱਖ ਭੋਗਦਾ ਹੈ। ਹੁਣ ਫੈਸਲਾ ਸਾਡੇ ਹੱਥ ਵਿੱਚ ਹੈ ਕਿ ਸਤ ਸੰਗਤ ਕਰਕੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਕੇ ਆਨੰਦਮਈ ਜੀਵਨ ਬਤੀਤ ਕਰਨਾ ਹੈ ਤੇ ਜੀਵਨ ਮੁਕਤੀ ਪ੍ਰਾਪਤ ਕਰਨੀ ਹੈ, ਜਾਂ ਕੁਸੰਗਤ ਦੇ ਧਾਰਨੀ ਬਣ ਕੇ ਲੋਕ ਪਰਲੋਕ ਵਿੱਚ ਦੁੱਖ ਭੋਗਣੇ ਹੈ। ਭਾਈ ਗੁਰਦਾਸ ਜੀ ਦਾ ਕਵਿਤ ਪੜ੍ਹ ਲਈਏ। ਆਪ ਜੀ ਫਰਮਾਉਂਦੇ ਹਨ ਕਿ ਕਾਹੂ ਦਿਸ਼ਾ ਕੇ ਪਵਨ ਗਵਨ ਕੈ ਵਰਖਾ ਹੈ, ਕਾਹੂ ਦਿਸ਼ਾ ਕੋ ਪਵਨ ਬਾਦਰ ਬਿਲਾਤ ਹੈ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੈ ਬਿਰਥਾ ਬਿਲਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਇਸੇ ਤਰ੍ਹਾਂ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਭਾਈ ਗੁਰਦਾਸ ਜੀ ਨੇ ਸੰਗਤ ਦਾ ਪ੍ਰਭਾਵ ਦਰਸਾਉਣ ਵਾਸਤੇ ਦੂਸਰੀ ਵਾਰ ਦੀ ਛੇਵੀਂ ਪੌੜੀ ਵਿੱਚ ਤਾਂਬੇ ਦੀ ਇੱਕ ਉਦਾਹਰਣ ਦਿੱਤੀ ਹੈ। ਆਪ ਜੀ ਬਚਨ ਕਰਦੇ ਹਨ ਕਿ ਵੇਖੋ, ਤਾਂਬੇ ਦੀ ਧਾਤ ਦਾ ਆਪਣਾ ਮੁੱਲ ਹੈ, ਆਪਣੀ ਵੱਖਰੀ ਹੋਂਦ ਹੈ, ਆਪਣਾ ਵੱਖਰਾ ਰੰਗ ਹੈ, ਉਸਦੇ ਗੁਣ ਅਡਰੇ ਹਨ। ਪਰ ਜਦੋਂ ਇਹ ਤਾਂਬਾ ਕਲੀ ਦੀ ਸੰਗਤ ਕਰ ਲਵੇ, ਭਾਵ ਤਾਂਬੇ ਨੂੰ ਕਲੀ ਨਾਲ ਮਿਲਾ ਦਿੱਤਾ ਜਾਵੇ, ਉਹੀ ਤਾਂਬਾ ਕਹਿ ਦਾ ਰੂਪ ਧਾਰਨ ਕਰ ਲੈਂਦਾ ਹੈ। ਤਾਂਬੇ ਦੀ ਧਾਤ ਉਹੀ ਹੈ, ਜਦੋਂ ਉਹੀ ਤਾਂਬਾ ਜਿਸਤ ਨਾਲ ਮਿਲ ਜਾਵੇ ਤਦ ਤਾਂਬਾ ਤੇ ਜਿਸਤ ਮਿਲ ਕੇ ਪਿੱਤਲ ਬਣ ਜਾਂਦੇ ਹਨ। ਤਾਂਬਾ ਉਹ ਹੈ ਜਦੋਂ ਤਾਂਬੇ ਨੂੰ ਸਿੱਕੇ ਦੇ ਨਾਲ ਰਲਾ ਦਿੱਤਾ ਜਾਵੇ, ਤਾਂਬਾ ਤੇ ਸਿੱਕਾ ਮਿਲ ਕੇ ਭਾਰਤ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸੇ ਪ੍ਰਕਾਰ ਤਾਂਬਾ ਉਹ ਹੀ ਹੈ, ਇਸੇ ਤਾਂਬੇ ਦੀ ਧਾਤ ਨੂੰ ਜੇ ਪਾਰਸ ਦੀ ਛੋਹ ਮਿਲ ਜਾਵੇ ਤਾਂ ਤਾਂਬਾ ਸੋਨੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸੇ ਤਾਂਬੇ ਨੂੰ ਅੱਗ ਦੀ ਸੰਗਤ ਮਿਲ ਜਾਵੇ, ਤਾਂਬਾ ਭਸਮ ਹੋ ਕੇ ਤਮੇਸ਼ਰ ਭਾਵ ਦਵਾਈ ਬਣ ਜਾਂਦਾ ਹੈ। ਭਾਈ ਸਾਹਿਬ ਜੀ ਦਾ ਸਿੱਖਿਆ ਦਾ ਢੰਗ ਬੜਾ ਨਿਰਾਲਾ ਹੈ। ਪੰਜ ਉਦਾਹਰਣਾਂ ਦੇ ਕੇ ਅਖੀਰ ਸਿੱਟਾ ਕੱਢਿਆ ਹੈ ਕਿ ਜਿਵੇਂ ਤਾਂਬਾ ਜਿਹੋ ਜਿਹੀ ਧਾਤ ਨਾਲ ਮਿਲਦਾ ਹੈ, ਉਸ ਧਾਤ ਨਾਲ ਮਿਲਣ ਸਦਕਾ ਹੋਰ ਨਵੀਂ ਧਾਤ ਦਾ ਰੂਪ ਧਾਰਨ ਕਰ ਲੈਂਦਾ ਹੈ, ਨਵੇਂ ਗੁਣ ਉਸ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਜਿਹੋ ਜਿਹੀ ਸੰਗਤ ਪ੍ਰਾਪਤ ਹੁੰਦੀ ਹੈ, ਉਸਦੇ ਜੀਵਨ ਦਾ ਉਹ ਜਿਹਾ ਵਰਤਾਰਾ ਹੋ ਜਾਂਦਾ ਹੈ, ਜਿਹੋ ਜਿਹਾ ਵਰਤਾਰਾ ਉਸ ਹਿਸਾਬ ਦੀ ਜ਼ਿੰਦਗੀ ਦਾ ਮੁੱਲ ਪੈਂਦਾ ਹੈ। ਜੇ ਮਾੜੀ ਕੁਸੰਗਤ ਮਿਲ ਜਾਵੇ, ਜੀਵਨ ਬਰਬਾਦ ਹੋ ਜਾਂਦਾ ਹੈ। ਜੇ ਵੱਡੇ ਭਾਗਾਂ ਨੂੰ ਸ੍ਰੇਸ਼ਟ ਸਤਸੰਗਤ ਮਿਲ ਜਾਵੇ, ਫਿਰ ਮਨੁੱਖ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ, ਲੋਕ ਅਤੇ ਪਰਲੋਕ ਵਿੱਚ ਜਸ ਖੱਟਦਾ ਹੈ। ਭਾਈ ਗੁਰਦਾਸ ਜੀ ਦਾ ਪਾਵਨ ਬਚਨ ਹੈ, ਸੋਈ ਤਾਂਬਾ ਰੰਗ ਸੰਗ ਜਿਉ ਕਹਿਹਾ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਭੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਭਾਈ ਗੁਰਦਾਸ ਜੀ ਨੇ ਇੱਕ ਹੋਰ ਸਵਈਏ ਵਿੱਚ ਪਾਰੇ ਦੀ ਉਦਾਹਰਣ ਦੇ ਕੇ ਪ੍ਰੇਰਣਾ ਦਿੱਤੀ ਹੈ ਕਿ ਮਨੁੱਖ ਨੂੰ ਹਮੇਸ਼ਾ ਸ੍ਰੇਸ਼ਟ ਸੰਗਤ ਕਰਕੇ ਜੀਵਨ ਨੂੰ ਉਚੇਰਾ ਬਣਾਉਣਾ ਚਾਹੀਦਾ ਹੈ। ਖੋਟੀ ਅਥਵਾ ਭੈੜੀ ਸੰਗਤ ਵਿੱਚੋਂ ਹਮੇਸ਼ਾ ਦੁੱਖ ਅਤੇ ਪਰੇਸ਼ਾਨੀਆਂ ਹੀ ਪੱਲੇ ਪੈਂਦੀਆਂ ਹਨ। ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਕਿ ਜੇ ਕੱਚਾ ਪਾਰਾ ਮਨੁੱਖ ਖਾ ਲਵੇ ਨਾ, ਅਨੇਕ ਤਰ੍ਹਾਂ ਦੇ ਰੋਗ ਸਰੀਰ ਵਿੱਚ ਉਤਪੰਨ ਹੋ ਜਾਂਦੇ ਹਨ, ਤੇ ਜੇ ਉਸੇ ਪਾਰੇ ਨੂੰ ਸ਼ੁੱਧ ਕਰਕੇ ਉਸਦੀ ਜਦੋਂ ਦਵਾਈ ਬਣ ਜਾਂਦੀ ਹੈ ਤਾਂ ਸ਼ੁੱਧ ਪਾਰਾ ਖਾਧਿਆਂ ਅਨੇਕਾਂ ਲਾ ਇਲਾਜ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਜਿਵੇਂ ਪਾਰੇ ਦੇ ਘੋਲ ਵਿੱਚ ਸੋਨਾ ਉੱਡ ਜਾਂਦਾ ਹੈ, ਉਸੇ ਰਸਾਇਣ ਰੂਪ ਪਾਰੇ ਨਾਲ ਮਿਲ ਕੇ ਤਾਂਬਾ ਸੋਨੇ ਦਾ ਰੂਪ ਧਾਰ ਲੈਂਦਾ ਹੈ। ਪਾਰਾ ਇੰਨਾ ਚਲਾਇਮਾਨ ਹੈ ਕਿ ਉਸਨੂੰ ਹੱਥਾਂ ਨਾਲ ਫੜਿਆ ਨਹੀਂ ਜਾ ਸਕਦਾ, ਪਰ ਉਸੇ ਪਾਰੇ ਨੂੰ ਵਿਧੀ ਨਾਲ ਗੋਲੀ ਦਾ ਰੂਪ ਬਣਾ ਲਿਆ ਜਾਵੇ ਤਾਂ ਉਸਨੂੰ ਸਿੱਧ ਲੋਕ ਵੀ ਸਤਿਕਾਰ ਨਾਲ ਕੋਲ ਰੱਖਦੇ ਹਨ, ਕਿਉਂਕਿ ਸਰੀਰ ਨੂੰ ਬਹੁਤ ਤਾਕਤ ਦਿੰਦਾ ਹੈ। ਪਰਮੇਸ਼ਰ ਜੀ ਨੇ ਸਾਨੂੰ ਸੋਹਣਾ ਮਨੁੱਖਾ ਜਨਮ ਦਿੱਤਾ ਹੈ। ਇਸ ਮਨੁੱਖਾ ਜਨਮ ਵਿੱਚ ਜਿਹੋ ਜਿਹੀ ਮਨੁੱਖ ਸੰਗਤ ਕਰਦਾ ਹੈ, ਉਹੋ ਜਿਹੀ ਉਸਨੂੰ ਪਦਵੀ ਮਿਲ ਜਾਂਦੀ ਹੈ। ਸਤਸੰਗਤ ਕਰਨ ਨਾਲ ਮਨੁੱਖ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਅਤੇ ਕੁਸੰਗਤ ਕਰਨ ਨਾਲ ਸੰਸਾਰ ਵਿੱਚ ਵੀ ਫਟਕਾਰਾ ਤੇ ਦੁੱਖ ਪ੍ਰਾਪਤ ਹੁੰਦੇ ਹਨ, ਪਰਲੋਕ ਵਿੱਚ ਲਾਹਣਤਾਂ ਪੈਣੀਆਂ ਤੇ ਨਰਕਾਂ ਵਿੱਚ ਨਿਵਾਸ ਤੇ ਫਿਰ ਅਵਸ਼ ਹੀ ਮਿਲਣਾ ਹੈ। ਭਾਈ ਗੁਰਦਾਸ ਜੀ ਦਾ 469ਵਾਂ ਕਵਿਤ ਹੈ, ਸੋਈ ਪਾਰੋ ਖਾਤ ਗਾਤ ਬਿਬਤ ਬਿਕਾਰ ਹੋਤ, ਸੋਈ ਪਾਰੋ ਖਾਤ ਗਾਤ ਹੋਤ ਉਪਚਾਰ ਹੈ, ਸੋਈ ਪਾਰੋ ਪਰਸਤ ਕੰਚਨ ਸੋਖ ਲੇਤ, ਸੋਈ ਪਾਰੋ ਪਰਸ ਤਾਂਬੂ ਕਨਕ ਧਾਰ ਹੈ, ਸੋਈ ਪਾਰੋ ਅਗਹੋ ਨਾ ਹਾਥਨ ਕੈ ਕਹੇ ਹੋ ਜਾਏ, ਸੋ ਪਾਰੋ ਗੁਟਕਾ ਹੋਏ ਸਿੱਧ ਨਮਸਕਾਰ ਹੈ, ਮਾਨਸ ਜਨਮ ਪਾਏ ਜੈਸੀ ਹੈ ਸੰਗਤ ਮਿਲੈ, ਤੈਸੀ ਭਾਵੈ ਪਦਵੀ ਪ੍ਰਾਪਤ ਅਧਿਕਾਰ ਹੈ। ਸਾਰੀ ਗੁਰੂ ਕੀ ਬਾਣੀ ਵਿੱਚ ਸਤਿਗੁਰਾਂ ਭਗਤਾਂ ਨੇ ਕੁਸੰਗਤ ਤੋਂ ਹਮੇਸ਼ਾ ਹਮੇਸ਼ਾ ਬਚਣ ਵਾਸਤੇ ਪ੍ਰੇਰਨਾ ਦਿੱਤੀ ਹੈ। ਇਸ ਮਨੁੱਖਾ ਜਨਮ ਵਿੱਚ ਆਪਾਂ ਆਪਣੇ ਮਨ ਉੱਤੋਂ ਜਨਮਾਂ ਜਨਮਾਂ ਦੀ ਮਲੀਨਤਾਈ ਨਾਮ ਜਪ ਕੇ ਸਤਸੰਗਤ ਕਰਕੇ ਗੁਰੂ ਚਾਲੀ ਦੇ ਧਾਰਨੀ ਬਣ ਕੇ ਉਤਾਰਨੀ ਹੈ ਅਤੇ ਪ੍ਰੇਮ ਨਾਲ ਪ੍ਰਭੂ ਭਗਤੀ ਨਾਲ ਪ੍ਰਭੂ ਵਿੱਚ ਅਭੇਦ ਹੋਣਾ ਹੈ। ਜੇ ਅਸੀਂ ਬਦਕਿਸਮਤੀ ਨਾਲ ਸਾਖਤ ਪੁਰਸ਼ਾਂ ਦੀ ਸੰਗਤ ਵਿੱਚ ਜਾਵਾਂਗੇ ਪਹਿਲੇ ਜਨਮਾਂ ਦੀ ਸੰਸਕਾਰਾਂ ਦੀ ਮਲੀਨਤਾਈ ਤਾਂ ਕੀ ਉਤਰਨੀ ਹੈ, ਸਗੋਂ ਮਾੜੇ ਵਿਚਾਰਾਂ ਅਤੇ ਮਾੜੇ ਕਰਮਾਂ ਦੀ ਮਲੀਨਤਾਈ ਸਾਡੀ ਆਤਮਾ ਉੱਪਰ ਹੋਰ ਆਪਣਾ ਵਖੇਪ ਚਾੜ ਦੇਵੇਗੀ। ਆਤਮਾ ਦੀ ਮਲੀਨਤਾਈ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਇਆ ਦੇਸ਼ ਲੰਮੇ ਦਾ ਧਾਰਨੀ ਬਣਾ ਕੇ ਸਾਡੇ ਲੋਕ ਪਰਲੋਕ ਹਮੇਸ਼ਾ ਹਮੇਸ਼ਾ ਲਈ ਗਵਾ ਦੇਵੇਗੀ।